गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, परोपकारी अते कीर्ति। आओ उसका अगला भाग सरवण करन की कोशिश करिए जी। परोपकारी का जन्मदिन सी, अते सारा शहर उसनू सत्कार देने लई खड़ा सी। अठा घोड़िया वाली बग्गी विच उसका जलूस निकलिया होया सी। एक जवान जोड़ी जो इस प्रसिद्ध शहर में हनीमून मनावण लई आई हुई सी, एक छज्जे ते खड़ी लोकां दी खुशी अते जलूस दे जलों नू वेख रही सी। जवान लड़की हुसन दी शहजादी, कुदरत दी कारीगरी दा शाहकार उस दे नाल खड़ी सी। उस दा सुपनमई हुसन हरेक अख विच एक नवा म्यार पैदा कर रहा सी। जिन्ना भी उसनू वेख्या वो अपने पिछले सारे तजर्बे भुल गए। मुढ़ तो शलांगा दा नवा जीवन आरंभ दिता। उसका चेहरा लोगों एक नवी तसली अते लगभग एक नवी जवानी बख्शदा सी। वो अजिहा हुसन सी जिस सारा लहू मास अपने विच समो लिया सी अते नास्तकां विच अचानक अजिहा चीज़ दी होण दा विश्वास जगा दिता सी। उसकी एक तकनी जीवन दुखां नू समेट लैंदी सी। वो रंग रूप दा स्वर्गी चलकारा सी। वो देह रहत आत्मा सी जो अपने आशक जो लोकां विचाले शहजादे वांग सी दा रजवां रूप माण रही सी। वो इस शक विच एक दूजे नाल इंज लिपटे हुए सन कि उन्हां दे वखरे शरीर अनजाणे ही एक दूजे तो किते विछड़ ना जाण। वो आत्मा करके जुड़े छज्जे ते खलोते सन। लोकां दी एक भारी भीड़ आई। जलूस ऐन उन्हां दे थले गली विच रुक गया। लोकां ने हेठां उत्ते आ चुरमट पाया। छज्जा कड़क करके टुटा। परोपकारी दी गड्डी दे घोड़े त्रबक गए अते हेठां डिग्गा अजनबी उन्हां दियां सुमां थले कुचलिया गया अते जवान कुड़ी जो डिगदियां ही लोकां ने झोप लई सी बदकिस्मती वस वाल वाल बच गई। वो पागलां वांग कुरला रही सी कि उसनू उन्हां मौत दे घोड़ियां दे सुमां अगे सुट दिता जावे, पर उसकी किसे ना सुनी। जलूस दोहां पासे बिखर गया। जवान दे मृतक शरीर नू चुक के उस पास लियांदा गया। वह मरण लई तरले लैंदी उसके शरीर ते जा डिगी, पर वह मर ना सकी। उसने नौवां नाल अपनियां छातियां जख्मी करके झरीटां पा दित्तियां। सारे कपड़े लीरो लीर कर दिते अते उसका सुहाग का जोड़ा तार तार हो गया। उसकी कमीज ते स्कर्ट लमक दे धागियां वर्गे रह गए। उसके कुंड का कपड़ा उड़ चुका सी। उसके कीरने असह सन। उस दियां लम्मियां जुल्फां जो उसके पति ने दिन विच सौ वारी चुमियां सन खिलरियां हुईयां घटे अते दुख नाल अटियां पईयां सन। रो रो उस दियां अखां सुजियां पईयां सन। उसका विरलाप अंबर दी छाती विन रहा सी। सारा जलूस उस दुआले रो रहा सी अते उसके दर्द विच शामिल होया विरलाप कर रहा सी। अते ओ परोपकारी बग्गी तो हेठ उतरिया अते ओ उस विरलाप कर दी हूर दे नाल खलोता सी, पर बेबस सी। उस पास इस शहजादी दे रहिंदा जीवन बतीत करन लई वखरे महल खड़े कर देण लई अजे भी लखां रुपए सन, पर उस बेजोड़ अते महान दुख दे सामणे उसनू अपने लखां ते शर्म आ रही सी। ओह मेरे लख इस दा की सवार सकदे हन। शर्मिंदे होए उस सोचिया कि मैं उसकी पीड़ नू शांत करन तो पूरी तरह समर्थ हाँ। उस जवान दा संस्कार कर दिता गया। उसदे फुल अते राख उस तों दूर ले जा के दरिया विच जल प्रवाह कर दिते गए। हुण तां ओह होर भी इकली सी। उस दियां अखां विचों हंजुआं दा अमुक खजाना भी मुक चुका सी, पर उस दियां अखां विच असह दर्द सी। सोने दे रूप विच उसनू हर पासियों हमदर्दी मिली अते उस लई महलां दे दरवाजे खोल दिते गए, पर महल अते शरीरक सुख पहुँचावण दी पेशकश तलवार दे घातक वार वर्गी सी। इस प्रसिद्ध शहर दे एक दरख्त थले एक साधु ने आ उतारा कीता। वो कहंदे हन कि वह पवित्र साधु तिब्बत तो आया सी। एक असाधारण मनुख जिसनू एक विशेष योगी अते ब्रह्म ज्ञानी ਇੱਕ ਸਰਵਪੁੰਜ ਵਿਅਕਤੀ ਕਹਿੰਦੇ। ਉਹ ਇਸ ਪਰਿਪੂਰਨ ਦਾ ਰੂਪ ਨਿਰਬੰਧਵਾਂ ਤ੍ਰਿਗੁਣ ਅਤੀਤ ਵੈਰ ਭਾਵ ਦੇ ਅਸਰ ਤੋਂ ਪਰੇ ਸਰਵ ਸ਼ਕਤੀਮਾਨ ਨਾਲ ਜੁੜਿਆ ਕਿਹਾ ਜਾਂਦਾ ਸੀ। ਉਹ ਤਰਸਵੰਦਾ ਵਾਂਗ ਹੱਸਦਾ ਪਰ ਬੋਲਦਾ ਕਿਸੇ ਨਾਲ ਨਹੀਂ ਸੀ। ਉਹ ਇਸ ਵਿਧਵਾ ਸ਼ਹਿਜ਼ਾਦੀ ਨੂੰ ਉਸ ਪਾਸ ਲੈ ਗਏ। ਉਸਨੂੰ ਵੇਖ ਕੇ ਉਸ ਨਾਲ ਬੋਲਣ ਦੀ ਕਿਰਪਾਲਤਾ ਉਮੜ ਆਈ। ਕਹਿਣ ਲੱਗਾ, ਬੇਟੀ, ਇਹ ਸੰਸਾਰ ਨਾਸ਼ਵਾਨ ਹੈ, ਇਹ ਗੱਲ ਜਾਣ ਲੈ ਅਤੇ ਆਪਣਾ ਦੁੱਖ ਭੁੱਲ ਜਾ। ਵਿਧਵਾ ਸ਼ਹਿਜ਼ਾਦੀ, ਮੈਂ ਦੁੱਖ ਦਾ ਤਿਆਗ ਤਾਂ ਹੀ ਕਰ ਸਕਦੀ ਹਾਂ ਜੀ ਜੇ ਮੈਨੂੰ ਮੇਰਾ ਦਿਲ ਜਾਨੀ ਮਿਲ ਜਾਵੇ। ਸਾਧੂ, ਇਹ ਤੇਰੀਆਂ ਇੰਦਰੀਆਂ ਦਾ ਭਰਮ ਹੈ, ਇਸਨੂੰ ਵੀ ਤਿਆਗ ਦੇ। ਸ਼ਹਿਜ਼ਾਦੀ, ਜੀ ਇਹ ਸੰਭਵ ਨਹੀਂ, ਮੈਂ ਆਪਣੇ ਪ੍ਰਾਣਾਂ ਦੇ ਪ੍ਰਾਣ ਨੂੰ ਕਿਵੇਂ ਤਿਆਗ ਸਕਦੀ ਹਾਂ। ਸਾਧੂ, ਪਰ ਇਹ ਸਾਰਾ ਦੁੱਖ ਕੇਵਲ ਮੋਹ ਅਤੇ ਅਹੰਕਾਰ ਹੀ ਹੈ, ਤੂੰ ਕੇਵਲ ਆਪਣੇ ਸੁੱਖ ਲਈ ਰੋ ਰਹੀ ਹੈ। ਇਹਨਾਂ ਸ਼ਬਦਾਂ 'ਤੇ ਇੱਕ ਬੜਾ ਦਰਦਨਾਕ ਨਜ਼ਾਰਾ ਸਾਹਮਣੇ ਆਇਆ। ਇਸ ਟਿੱਪਣੀ ਨੇ ਤਾਂ ਜਿਵੇਂ ਉਸਨੂੰ ਘਾਇਲ ਹੀ ਕਰ ਦਿੱਤਾ ਸੀ। ਉਸ ਪਹਿਲੇ ਦਿਨ ਵਾਂਗ ਹੀ ਆਪਣੇ ਕੱਪੜੇ ਲੀਰ ਲੀਰ ਕਰ ਦਿੱਤੇ। ਉਹ ਆਪਣੇ ਅੰਗਾਂ ਨੂੰ ਤੋੜਦੀ, ਜ਼ਖਮੀ ਕਰਦੀ ਅਤੇ ਕੁਰਲਾ ਕੁਰਲਾ ਕਹਿ ਰਹੀ ਸੀ, ਉਹ ਲੋਕੋ, ਰੱਬ ਦਾ ਵਾਸਤਾ ਜੇ ਮੈਨੂੰ ਇੱਕ ਕੁਹਾੜੀ ਲਿਆ ਦਿਓ ਅਤੇ ਮੇਰਾ ਬੰਦ ਬੰਦ ਕੱਢ ਦਿਓ, ਮੈਨੂੰ ਭੁੱਖਿਆਂ ਮਾਰ ਦਿਓ, ਮੈਨੂੰ ਸ਼ੇਰਾਂ ਅੱਗੇ ਸੁੱਟ ਦਿਓ, ਮੇਰਾ ਮਾਸ ਗਿਰਜਾਂ ਨੂੰ ਪਾ ਦਿਓ, ਹਾਏ ਮੈਨੂੰ ਮਰ ਜਾਣ ਦਿਓ, ਮਰ ਜਾਣ ਦਿਓ। ਸਾਧੂ ਉੱਠ ਕੇ ਉਸ ਪਾਸ ਖੜ੍ਹਾ ਹੋ ਗਿਆ, ਪਰ ਬੜਾ ਸ਼ਰਮਿੰਦਾ ਸੀ। ਉਸਨੇ ਦਿਲ ਵਿੱਚ ਸੋਚਿਆ, ਹੁਣ ਤੱਕ ਮੈਂ ਭੁਲੇਖੇ ਦੇ ਸਵਰਗ ਵਿੱਚ ਹੀ ਵਸਦਾ ਰਿਹਾ ਹਾਂ। ਇਹ ਸੋਚਦੇ ਕਿ ਮੈਂ ਸਿੱਧੀ ਪ੍ਰਾਪਤ ਕਰ ਲਈ ਹੈ, ਇਹ ਦੁੱਖ, ਮੇਰੀ ਮ੍ਰਿਤਕ ਸਮਤਾ ਹਰ ਹਾਲਤ ਵਿੱਚ ਇੱਕ ਸਮਾਨ ਰਹਿਣ ਨਾਲੋਂ ਕਿਤੇ ਮਹਾਨ ਅਤੇ ਮੁਤਬਰਕ ਹੈ। ਇੱਥੇ ਜੀਵਨ ਹੈ, ਮੈਂ ਮੌਤ ਮਗਰ ਭਟਕਦਾ ਰਿਹਾ ਹਾਂ। ਇੱਥੇ ਪਿਆਰ ਹੈ, ਮੈਂ ਆਪਣੇ ਕਠੋਰ ਅਭਿਆਸ ਕਾਰਨ ਜਿੰਦਹੀਣ ਹੋ ਚੁੱਕਾ ਹਾਂ। ਮੈਂ ਇੱਥੋਂ ਤੱਕ ਵੀ ਭਲਾ ਨਹੀਂ ਕਰ ਸਕਦਾ ਕਿ ਇਸ ਨੇਕ ਲੜਕੀ ਦੀ ਆਤਮਕ ਪੀੜ ਨੂੰ ਦੂਰ ਕਰ ਸਕਾਂ। ਮੇਰੀ ਫਿਲਾਸਫੀ ਨੂੰ ਧਿਕਾਰ ਹੈ। ਉਹ ਖੜ੍ਹਾ ਹੋਇਆ ਅਤੇ ਉਸ ਲੜਕੀ ਨੂੰ ਆਪਣੀਆਂ ਬਾਹਾਂ ਵਿੱਚ ਉਠਾ ਲਿਆ ਅਤੇ ਇੱਕ ਬਜ਼ੁਰਗ ਬਾਪ ਵਾਂਗ ਉਸ ਨਾਲ ਰੋਣ ਲੱਗ ਪਿਆ। ਇਹ ਮਨੁੱਖ ਵਾਲੀ ਦਸ਼ਾ ਸੀ। ਇਸ ਆਦਮੀ ਨੇ ਤਾਂ ਜਿਵੇਂ ਆਪਣੇ ਜਜ਼ਬਾਤ ਨੂੰ ਜੀਵਨ, ਮ੍ਰਿਤਿਯੂ ਅਤੇ ਹਕੀਕਤ ਸੰਬੰਧੀ ਅਜੀਬ ਧਾਰਨਾਵਾਂ ਅਤੇ ਦਿਮਾਗੀ ਝਾਕਿਆਂ ਦੀਆਂ ਮ੍ਰਿਤਕ ਹੋਈਆਂ ਦਾਰਸ਼ਨਿਕ ਸੂਖਮਤਾਵਾਂ ਦੀਆਂ ਸਿੱਲਾਂ ਦੇ ਫਰਸ਼ ਥੱਲੇ ਦੇ ਕੇ ਕੁਚਲ ਦਿੱਤਾ ਹੋਵੇ। ਉਸਦੇ ਦੁੱਖ ਦੀ ਛੋਹ ਪਾ ਕੇ ਉਸ ਦੀਆਂ ਜੜ੍ਹਾਂ ਪੁੰਗਰ ਪਈਆਂ ਹੋਣ ਅਤੇ ਉਹਨਾਂ ਦਾਰਸ਼ਨਿਕ ਕਠੋਰਤਾ ਦਾ ਜਿੰਦਹੀਣ ਛਿਲਕਾ ਲਾ ਕੇ ਪਰੇ ਮਾਰਿਆ ਹੋਵੇ ਅਤੇ ਉਸ ਵਿੱਚੋਂ ਇੱਕ ਤਰ੍ਹਾਂ ਦਾ ਹੜ੍ਹ ਵਗਤ ਤੁਰਿਆ ਹੋਵੇ। ਉਸਨੂੰ ਰੋਂਦਿਆਂ ਵੇਖ ਸਾਰੇ ਰੋ ਪਏ। ਉਸ ਸਾਧੂ ਨੇ ਦਇਆ ਦੇ ਸਾਧੂਪਣੇ ਦੀ ਹਕੀਕਤ ਜਾਣ ਲਈ ਅਤੇ ਬਾਰਿਸ਼ ਅਤੇ ਹਵਾ ਦੇ ਤੂਫਾਨ ਅਤੇ ਨਵੇਂ ਪਉ ਫੁਟਾਲੇ ਵਾਂਗ ਨਵੇਂ ਸੱਚ ਨੂੰ ਮਹਿਸੂਸ ਕੀਤਾ, ਪਰ ਉਸਦੀ ਫਿਲਾਸਫੀ ਕਿਸੇ ਕੰਮ ਨਾ ਆ ਸਕੀ। ਇੱਕ ਆਦਮੀ ਜੋ ਆਪਣੇ ਧਾਰਮਿਕ ਅਤੇ ਮਨੋਵਿਗਿਆਨਕ ਗਿਆਨ ਕਰਕੇ ਪ੍ਰਸਿੱਧ ਸੀ, ਇਸ ਪ੍ਰਸਿੱਧ ਸ਼ਹਿਰ ਵਿੱਚ ਆਇਆ ਅਤੇ ਪਰਉਪਕਾਰੀ ਪਾਸੋਂ ਆਪਣੇ ਨਵੇਂ ਧਰਮ ਨੂੰ ਸਾਰੇ ਸੰਸਾਰ 'ਤੇ ਫੈਲਾਉਣ ਲਈ ਮਾਇਆ ਦੀ ਯਾਚਨਾ ਕੀਤੀ। ਉਹ ਪਰਉਪਕਾਰੀ ਤੋਂ ਅੱਗੇ 10 ਲੱਖ ਪਾਉਂਡ ਲੈ ਚੁੱਕਾ ਸੀ ਅਤੇ ਪਰਉਪਕਾਰੀ ਦੇ ਸ਼ਹਿਰ ਵਿੱਚ ਆਪਣਾ ਪਹਿਲਾ ਮੰਦਰ ਬਣਵਾ ਰਿਹਾ ਸੀ ਅਤੇ ਉਹ ਉਸਨੂੰ ਇਸ ਨਵੇਂ ਧਰਮ ਵਾਲੇ ਪਾਸੇ ਲੈ ਗਏ। ਉਸ ਦੀਆਂ ਅੱਖਾਂ ਦਰਦ ਰੰਝਾਣੀਆਂ ਸਨ, ਜਿਸ ਦਾ ਦਰਦ ਵੇਖ ਦਰਖਤ ਅਤੇ ਪਸ਼ੂ ਪੰਛੀ ਵੀ ਨੀਰ ਵਹਾ ਉੱਠਦੇ ਸਨ। ਪਰ ਉਸ ਧਾਰਮਿਕ ਪੁਰਸ਼ ਨੇ ਉਸਨੂੰ ਵੇਖਿਆ ਅਤੇ ਉਪਦੇਸ਼ ਦਿੱਤਾ, ਕੁਝ ਪੁਸਤਕਾਂ ਪੜ੍ਹਨ ਲਈ ਦਿੱਤੀਆਂ ਅਤੇ ਉਸਨੂੰ ਨਵੇਂ ਧਰਮ ਦੇ ਪ੍ਰਚਾਰ ਲਈ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਆ। ਮਨੁੱਖਤਾ ਨੂੰ ਮੁਕਤ ਕਰਨ ਲਈ ਨਵੇਂ ਧਰਮ ਦੇ ਫੈਲਾਉਣ ਦੇ ਚਾਅ ਵਿੱਚ ਮਸਤ ਇਸ ਨਵੇਂ ਦੇਵਤੇ ਨੇ ਇਹ ਅਨੁਭਵ ਨਾ ਕੀਤਾ ਕਿ ਇੱਕ ਨੇਕ ਰੂਹ ਇੱਕ ਮੰਦਰ ਦੀ ਦਹਿਲੀਜ਼ ਤੱਕ ਪੁੱਜੀ ਹੈ ਅਤੇ ਉੱਥੇ ਉਸ ਕੁਝ ਵੀ ਨਹੀਂ ਵੇਖਿਆ ਸਿਵਾਏ ਪੁਸਤਕਾਂ, ਉਪਦੇਸ਼ਾਂ, ਘੰਟੀਆਂ ਖੜਕਾਵਣ, ਦੀਵੇ ਲਈ ਆਰਤੀਆਂ ਅਤੇ ਪਰਮਾਤਮਾ ਦੀ ਪੂਜਾ ਕਰਨ ਦੇ ਅਤੇ ਇਸੇ ਤਰ੍ਹਾਂ ਹੋਰ ਵਿਅਰਥ ਕੰਮਾਂ ਦੇ। ਕਈ ਮਹੀਨੇ ਬੀਤ ਗਏ। ਉਹ ਅਜੇ ਵੀ ਬੇਸੁੱਧ, ਬਿਨਾਂ ਕੱਪੜਿਆਂ ਤੋਂ ਨੰਗੇ ਸਿਰ, ਨੰਗੇ ਪੈਰੀ, ਗੋਡਿਆਂ ਅਤੇ ਅਰਕਾਂ ਤੋਂ ਨੰਗੀ ਗਲੀਆਂ ਵਿੱਚ ਕੀਰਨੇ ਪਾਉਂਦੀ ਫਿਰਦੀ। ਉਹ ਦਿਲਬਰ, ਤੂੰ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਗਿਆ? ਤੂੰ ਮੈਨੂੰ ਇੱਥੇ ਕਿਉਂ ਛੱਡ ਗਿਆ ਹੈ? ਇਹ ਮੌਤ ਕਿੰਨੀ ਜ਼ਾਲਮ ਹੈ ਜੋ ਮੈਨੂੰ ਨਹੀਂ ਆਉਂਦੀ। ਵਿਛੋੜ ਕੇ ਸੁੱਟ ਜਾਣ ਵਾਲਿਆ, ਤੂੰ ਵੀ ਤਾਂ ਜ਼ੁਲਮ ਹੀ ਕੀਤਾ ਹੈ। ਤੂੰ ਤਾਂ ਮੈਨੂੰ ਕਦੀ ਵੀ ਇੱਕ ਪਲ ਲਈ ਵੀ ਇਕੱਲਿਆ ਨਹੀਂ ਸੀ ਛੱਡਿਆ। ਤੂੰ ਮੇਰੇ ਸਰੀਰ 'ਤੇ ਯਕੀਨ ਨਹੀਂ ਸਹਿ ਕਰਦਾ ਕਿ ਕਿਤੇ ਫਿਸਲ ਨਾ ਜਾਵੇ, ਇਹ ਡਿੱਗ ਨਾ ਜਾਵੇ, ਇਹ ਢਹਿ ਨਾ ਪਵੇ, ਇਸ ਨੂੰ ਦਿਨ ਜਾਂ ਰਾਤ ਖਾ ਨਾ ਜਾਵੇ। ਪਰ ਮੈਂ ਅਜੇ ਵੀ ਜੀਵਦੇ ਹਾਂ ਅਤੇ ਤੂੰ ਜਾ ਚੁੱਕਾ ਹੈ। ਓ ਰੱਬਾ, ਤੂੰ ਕਿੱਥੇ ਹੈ? ਤੈਨੂੰ ਤਰਸਮੰਦ ਕਹਿੰਦੇ ਹਨ। ਮੈਨੂੰ ਮੇਰੇ ਹੁਸਨ ਦੇ ਸ਼ਹਿਜ਼ਾਦੇ ਨਾਲ ਮਿਲਾ ਦੇ। ਅਤੇ ਜਦੋਂ ਉਹ ਕੀਰਨੇ ਪਾਉਂਦੀ ਲੰਘ ਰਹੀ ਸੀ, ਪਰਉਪਕਾਰੀ ਆਪਣੇ ਮਹਿਲ ਤੋਂ ਹੇਠਾਂ ਆਇਆ ਅਤੇ ਉਸਨੂੰ ਬਚਾਉਣ ਦੇ ਇੱਕ ਹੋਰ ਯਤਨ ਲਈ ਸੱਚੀ ਹਮਦਰਦੀ ਵਸ ਨੰਗੇ ਪੈਰੀਂ ਉਸਦੇ ਨਾਲ ਨਾਲ ਤੁਰਨ ਲੱਗ ਪਿਆ। ਸ਼ਹਿਜ਼ਾਦੀ, ਆਪ ਜੀ ਮੇਰੇ ਨਾਲ ਕਿਉਂ ਆ ਰਹੇ ਹੋ? ਪਰਉਪਕਾਰੀ, ਕੀ ਤੂੰ ਮੇਰੀ ਸੇਵਾ ਪ੍ਰਵਾਨ ਕਰ ਲਵੇਂਗੀ? ਸ਼ਹਿਜ਼ਾਦੀ, ਹਾਂ, ਮੇਰੀ ਮਰ ਕੇ ਹੁਸਨ ਦੇ ਸ਼ਹਿਜ਼ਾਦੇ ਨੂੰ ਜਾ ਮਿਲਣ ਵਿੱਚ ਮਦਦ ਕਰੋ। ਪਰਉਪਕਾਰੀ, ਮੈਂ ਤਾਂ ਤੇਰੇ ਜ਼ਿੰਦਾ ਰਹਿਣ ਵਿੱਚ ਮਦਦ ਕਰ ਸਕਦਾ ਹਾਂ। ਸ਼ਹਿਜ਼ਾਦੀ, ਹਾਂ, ਮੈਨੂੰ ਉਸ ਨਾਲ ਮੇਰੇ ਹੁਸਨ ਦੇ ਸ਼ਹਿਜ਼ਾਦੇ ਨਾਲ ਮਿਲ ਮਿਲ ਕੇ ਜੀਵਣ ਦੀ ਮਦਦ ਕਰੋ। ਪਰਉਪਕਾਰੀ, ਮੈਂ ਆਪਣੇ ਲੱਖਾਂ ਰੁਪਏ ਚਰਨਾਂ 'ਤੇ ਰੱਖ ਸਕਦਾ ਹਾਂ, ਪਰ ਉਸ ਨਾਲ ਮੇਲ ਨਹੀਂ ਸਕਦਾ। ਮੁਰਦੇ ਜ਼ਿੰਦਾ ਨਹੀਂ ਹੋ ਸਕਦੇ। ਜਿਵੇਂ ਗਿਆ ਵਕਤ ਨਹੀਂ ਪਰਤਦਾ, ਬੁੱਝ ਚੁੱਕੀ ਸ਼ਮਾ ਨਹੀਂ ਜਗ ਸਕਦੀ। ਸ਼ਹਿਜ਼ਾਦੀ, ਪਰ ਕੀ ਤੁਹਾਡੇ ਲੱਖਾਂ ਵਿੱਚ ਮੇਰੇ ਪ੍ਰਾਣਾਂ ਦੇ ਆਧਾਰ ਮੇਰੇ ਹੁਸਨ ਦੇ ਸ਼ਹਿਜ਼ਾਦੇ ਨੂੰ ਮੋੜ ਲਿਆਉਣ ਦੀ ਸ਼ਕਤੀ ਹੈ? ਪਰਉਪਕਾਰੀ, ਉਹ ਤਾਂ ਜੀਵਨ ਦੀਆਂ ਲੋੜਾਂ ਹੀ ਪੂਰ ਸਕਦੇ ਹਨ। ਉਹ ਸਰੀਰਕ ਸੁੱਖਾਂ, ਨਵੇਂ ਧਰਮਾਂ, ਸਨਾਤਨ ਫਿਲਾਸਫੀਆਂ, ਹੁਸਨ ਦੀ ਸਿਰਜਣਾ ਕਰਨ ਵਾਲੀ ਕਲਾ ਅਤੇ ਕਲਾਕਾਰਾਂ, ਸੰਗੀਤ ਅਤੇ ਸੰਗੀਤਕਾਰ ਜੋ ਸਾਰੀ ਲੋਕਾਈ ਦੇ ਦਿਲ ਨੂੰ ਖੁਸ਼ ਕਰਨ ਲਈ ਗਾ ਉੱਠਦੇ ਹਨ, ਦਾ ਹੜ ਲਿਆ ਸਕਦੇ ਹਨ, ਪਰ ਜੇ ਨਿਵਾਜ ਕੇ ਪ੍ਰਵਾਨ ਕਰ ਲਵੇ। ਸ਼ਹਿਜ਼ਾਦੀ, ਪਰ ਮੈਂ ਤਾਂ ਮੌਤ ਲੱਭਣੀ ਹਾਂ। ਜਿਉਂਦਿਆਂ ਮਨੁੱਖ ਨੂੰ ਲੋੜੀਂਦੀਆਂ ਵਸਤਾਂ ਮੇਰੇ ਕੀ ਅਰਥ? ਪਰਉਪਕਾਰੀ, ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਪਿੱਛੋਂ ਤੂੰ ਮਨੁੱਖਤਾ ਦੇ ਭਲੇ ਲਈ ਕੰਮ ਕਰਦੀ ਰਹੇਂ, ਮੇਰਾ ਕੰਮ ਜਾਰੀ ਰੱਖੇਂ, ਇਹ ਬੜਾ ਨੇਕੀ ਦਾ ਕੰਮ ਹੈ। ਸ਼ਹਿਜ਼ਾਦੀ, ਮੈਂ ਆਪ ਬੱਧੀ ਹਾਂ, ਕਿਸੇ ਨੂੰ ਮੁਕਤ ਕਰਾਉਣ ਲਈ ਕਿਵੇਂ ਕੰਮ ਕਰ ਸਕਦੀ ਹਾਂ? ਮੈਨੂੰ ਇਕੱਲਿਆਂ ਛੱਡ ਦਿਓ। ਆਪ ਜੀ ਦੇ ਸੁਝਾਅ ਮੈਨੂੰ ਬਿਮਾਰ ਕਰਦੇ ਹਨ। ਮੇਰੇ ਦੁੱਖ ਵਿੱਚ ਜੋ ਖਲਾਅ ਪੈਦਾ ਕਰ ਰਹੇ ਹੋ, ਇਹ ਖੱਪਾ ਪੂਰਨ ਲਈ ਮੈਨੂੰ ਹੋਰ ਨਿੱਜੀ ਪੀੜਾ ਬਰਦਾਸ਼ਤ ਕਰਨੀ ਪੈਣੀ ਹੈ। ਮੈਨੂੰ ਛੱਡ ਦਿਓ। ਪਰਉਪਕਾਰੀ, ਤੇਰਾ ਦੁੱਖ ਵੀ ਅਜੀਬ ਹੈ, ਜੋ ਭਲਾਈ ਦੇ ਕੰਮ ਵਿੱਚ ਵੀ ਕੋਈ ਉਮੀਦ ਨਹੀਂ ਵੇਖਦਾ। ਦੂਜਿਆਂ ਦੀ ਭਲਾਈ ਲਈ ਜੀਵਨ ਸਮਰਪਣ ਜ਼ਿੰਦਗੀ ਦੀ ਅੰਤਮ ਮੰਜ਼ਲ ਹੈ। ਕਿਸੇ ਦੇਵਤੇ ਨੇ ਸਾਨੂੰ ਇਸ ਦੁੱਖ ਵਿੱਚ ਫਸਾਇਆ ਹੈ ਅਤੇ ਇਸ ਵਿੱਚੋਂ ਕੱਢਣ ਵਿੱਚ ਕਿਸੇ ਦੀ ਮਦਦ ਕਰਨਾ ਹੀ ਨੀਤੀ ਸ਼ਾਸਤਰ, ਧਰਮ, ਫਿਲਾਸਫੀ ਅਤੇ ਮਨੁੱਖਤਾ ਦਾ ਸਰਵੋਤਮ ਕਾਰਜ ਹੈ। ਮੈਂ ਇਸ ਤੋਂ ਵੱਡਾ ਕੋਈ ਵੀ ਜੀਵਨ ਮਨੋਰਥ ਨਹੀਂ ਮੰਨਦਾ। ਸ਼ਹਿਜ਼ਾਦੀ, ਪਰਮਾਤਮਾ ਤੇਰੇ 'ਤੇ ਮਿਹਰ ਕਰੇ। ਜਾਓ ਅਤੇ ਵਿਧਵਾਵਾਂ ਜੋ ਦੁਖੀ ਅਤੇ ਪੀੜਤ ਹਨ ਦੀ ਪਾਲਣਾ ਕਰੋ। ਜੋ ਤੁਹਾਡੇ ਵੱਲੋਂ ਦਿੱਤੇ ਗਏ ਰੋਟੀ ਕੱਪੜੇ 'ਤੇ ਜੀਵਨ ਜੀਵਣਾ ਲੋੜਦੀਆਂ ਹਨ, ਜੇ ਉਹ ਸੱਚਮੁੱਚ ਇਸਤਰੀਆਂ ਹੁੰਦੀਆਂ ਤਾਂ ਤੁਹਾਡੇ ਹੱਥੋਂ ਲੈ ਕੇ ਨਿਰਜਿੰਦ ਰੋਟੀ ਖਾਣ ਨਾਲੋਂ ਭੁੱਖਿਆਂ ਮਰ ਜਾਣਾ ਚੰਗਾ ਸਮਝਦੀਆਂ। ਤੁਹਾਡੇ ਨੈਤਿਕ ਆਚਾਰਾਂ, ਧਰਮਾਂ ਅਤੇ ਪੁੰਨਦਾਨਾਂ ਵੱਲੋਂ ਦਿੱਤੇ ਜੀਵਨ ਨਾਲੋਂ ਮਰ ਜਾਣਾ ਚੰਗਾ ਹੈ। ਤੁਹਾਡੇ ਬਚਨ ਮੇਰੇ ਸਰੀਰ ਨੂੰ ਖੁੰਡੀ ਛੁਰੀ ਵਾਂਗਣ ਕੱਟ ਰਹੇ ਹਨ। ਕਿਰਪਾ ਕਰਕੇ ਮੈਨੂੰ ਇਕੱਲਿਆ ਛੱਡ ਦਿਓ। ਉਸਨੇ ਸੋਚਿਆ ਕਿ ਇਹ ਤਾਂ ਪਾਗਲ ਹੈ ਅਤੇ ਉਹ ਚਲਾ ਗਿਆ। ਗਮ ਦੀ ਸ਼ਹਿਜ਼ਾਦੀ ਨੇ ਵੇਖਿਆ ਕਿ ਉਸਦਾ ਗਮ ਪਰਉਪਕਾਰੀ ਦੀਆਂ ਗੱਲਾਂ ਨਾਲ ਦੱਬ ਗਿਆ ਹੈ। ਉਹ ਇੱਕ ਦਰਖ਼ਤ ਥੱਲੇ ਬੈਠ ਕੇ ਆਪਣੇ ਆਪ ਨੂੰ ਕੋਸਣ ਲੱਗ ਪਈ ਕਿ ਉਹ ਉਸਨੂੰ ਕਿਉਂ ਮਿਲੀ ਅਤੇ ਉਸਦਾ ਮੁਤਬਰਕ ਗਮ ਮੁੜ ਨਹੀਂ ਪਰਤੇਗਾ। ਉਹ ਬਹੁਤ ਦੁਖੀ ਹੋਈ। ਉਹ ਦਰਖ਼ਤ ਥੱਲਿਓਂ ਜਿੰਦਹੀਣ ਹੋਈ, ਚੁੱਪ ਅਤੇ ਜੁੜੀ ਹੋਈ ਉੱਠੀ ਅਤੇ ਟੁਰ ਪਈ। ਉਸਨੂੰ ਪਤਾ ਨਹੀਂ ਸੀ ਉਹ ਕਿੱਥੇ ਸੀ। ਉਹ ਚਕਰਾਈ ਹੋਈ, ਸੁਨ ਅਤੇ ਦੇਹ ਦੀ ਹੋਸ਼ ਵਿੱਚ ਸੀ। ਉਸਨੂੰ ਆਪਣਾ ਆਪਾ ਬੜਾ ਭਾਰੀ ਮਹਿਸੂਸ ਹੋਇਆ, ਜਿਵੇਂ ਕਿ ਉਸਦੇ ਗੋਡੇ ਸਿੱਕੇ ਦੇ ਹੋ ਗਏ ਹੋਣ। ਉਹ ਸ਼ਹਿਰੋਂ ਬਾਹਰ ਗਈ ਅਤੇ ਦੋ ਪੰਛੀਆਂ ਨੂੰ ਇੱਕ ਟਹਿਣੀ 'ਤੇ ਕਲੋਲ ਕਰਦਿਆਂ ਵੇਖਿਆ। ਇੱਕ ਜਵਾਨ ਮੁੰਡਾ ਗੁਲੇਲ ਚਲਾ ਰਿਹਾ ਸੀ। ਉਸਨੇ ਯਕਾਯਕ ਇੱਕ ਰੋੜਾ ਚਲਾਇਆ ਅਤੇ ਇੱਕ ਨੂੰ ਫੁੰਡ ਦਿੱਤਾ। ਉਹ ਧਰਤੀ 'ਤੇ ਆ ਡਿੱਗਾ ਅਤੇ ਸ਼ਹਿਜ਼ਾਦੀ ਦੀਆਂ ਬਾਹਾਂ ਆਕਾਸ਼ ਵੱਲ ਉੱਠੀਆਂ ਅਤੇ ਉਹ ਕੁਰਲਾ ਉੱਠੀ, ਉਹ ਮੌਤ, ਉਸਨੂੰ ਮੇਰੇ ਕੋਲੋਂ ਨਾ ਵਿਛੋੜ, ਠਹਿਰ ਠਹਿਰ, ਉਹ ਮੈਨੂੰ ਮੋੜ ਦੇ। ਅਤੇ ਇਸ ਵਿਰਲਾਪ ਨਾਲ ਸ਼ਹਿਜ਼ਾਦੀ ਦੇ ਮਨ ਵਿੱਚ ਗਮ ਨੇ ਮੁੜ ਆਵਾਸਾ ਲਿਆ ਅਤੇ ਉਹ ਜੀਵਨ ਪਥ 'ਤੇ ਉਸ ਲਈ ਕੀਰਨੇ ਪਾਉਂਦੀ ਫਿਰਦੀ ਰਹੀ। ਅਚਾਨਕ ਬਰਸਾਤ ਦੇ ਬੱਦਲਾਂ ਦੀ ਗਰਜ ਵਾਂਗ ਜਦੋਂ ਤੇਜ਼ ਹਵਾਵਾਂ ਚਲੀਆਂ, ਬਰਸਾਤ ਹੋਈ ਅਤੇ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰ ਸ਼ਾਮ ਛੋਲੇ ਕਦਮੀ ਤੇਜ਼ੀ ਨਾਲ ਆਈ, ਪਿੱਛੋਂ ਆਵਾਜ਼ ਆਈ, ਬੇਟੀ, ਹੁਸਨ ਦਾ ਸ਼ਹਿਜ਼ਾਦਾ ਜ਼ਿੰਦਾ ਹੈ। ਸ਼ਹਿਜ਼ਾਦੀ ਸੱਚ, ਉਸ ਕਿਹਾ ਅਤੇ ਆ ਕੇ ਡਿੱਗ ਪਈ ਅਤੇ ਬੇਹੋਸ਼ ਜਿਹੀ ਹੋ ਗਈ। ਅਤੇ ਪਰਉਪਕਾਰੀ ਦੇ ਸ਼ਹਿਰ ਦੇ ਸਾਧਾਰਨ ਮਜ਼ਦੂਰ ਕਿਰਤੀ ਨੇ ਉਸਦੇ ਸਿਰ ਦੇ ਵਿਚਾਲੇ ਉਸਦੇ ਵਾਲ ਸਮੇਟੇ ਅਤੇ ਉਸ 'ਤੇ ਹੁਸਨਾ ਦੇ ਸ਼ਾਹ ਦਾ ਨਾਮ ਫੂਕਿਆ। ਉਹ ਸੁੱਖ ਨਾਲ ਸੌਂ ਗਈ। ਉਸ ਦੇ ਗੋਡਿਆਂ 'ਤੇ ਇਸ ਤਰ੍ਹਾਂ ਸੁੱਤੀ ਸੀ ਜਿਵੇਂ ਈਸਾ ਦੇ ਗੋਡਿਆਂ 'ਤੇ ਜਾਣ। ਜਦੋਂ ਉਹ ਜਾਗੀ, ਉਸ ਕਿਹਾ, ਮੈਨੂੰ ਹੁਣ ਸੁੱਖ ਹੈ। ਕੀਰਤੀ, ਬੇਟੀ, ਕੀ ਉਸਦਾ ਨਾਮ ਤੇਰੇ ਮਨ ਮੰਦਰ ਵਿੱਚ ਗੂੰਜਦਾ ਹੈ? ਸ਼ਹਿਜ਼ਾਦੀ, ਹਾਂਜੀ, ਇਹ ਸੁੰਦਰ ਹੈ, ਨਾਮ ਅੰਮ੍ਰਿਤ ਹੈ। ਅਤੇ ਉਹ ਫਿਰ ਉਸਦੇ ਗੋਡਿਆਂ 'ਤੇ ਸੌਂ ਗਈ। ਉਸ ਵਿਸਮਾਦ ਵਿੱਚ ਫਿਰ ਅੱਖਾਂ ਖੋਲੀ, ਆਤਮਕ ਸੁੱਖ ਨਾਲ ਨਿਰਬਲ ਹੋਈ। ਉਹ ਘਾਹ 'ਤੇ ਬੈਠ ਗਈ ਅਤੇ ਕੰਬਣ ਲੱਗੀ। ਇੱਥੇ ਕਈ ਤਰ੍ਹਾਂ ਦੀਆਂ ਕਾਲੀਆਂ ਸੂਰਤਾਂ ਕੀ ਹਨ? ਅਗਿਆਨਤਾ ਕਾਰਨ ਹੈਰਾਨ ਹੋਈ ਨੇ ਪੁੱਛਿਆ। ਕਿੱਥੇ? ਕੀਰਤੀ ਨੇ ਪੁੱਛਿਆ। ਉਸ ਸੱਜੇ ਪਾਸੇ ਵੇਖਿਆ ਅਤੇ ਆਪਣੇ ਹੱਥ ਨਾਲ ਅੱਖਾਂ ਟੱਕ ਲਈਆਂ। ਕੀਰਤੀ, ਉਹ ਗਮ ਦੇ ਰੂਪ ਹਨ, ਹਨੇਰੇ ਦੇ ਭੂਤ ਤੇਰੇ ਅੰਦਰੋਂ ਨਿਕਲੇ ਹਨ। ਸ਼ਹਿਜ਼ਾਦੀ, ਮੈਂ ਜਾਣਦੀ ਹਾਂ ਆਪਾ ਕਿੰਨਾ ਭਿਆਨਕ ਹੈ। ਬਿਨਾਂ ਕੁਝ ਕਹੇ ਉਹ ਸਿਰਫ ਵੇਖਿਆ। ਸ਼ਹਿਜ਼ਾਦੀ, ਉੱਥੇ ਉੱਥੇ ਕੀ ਹੈ? ਕੀਰਤੀ, ਤੈਨੂੰ ਕੀ ਦਿਸਦਾ ਹੈ? ਸ਼ਹਿਜ਼ਾਦੀ, ਇੱਕ ਲੰਬੀ ਰੋਬਦਾਰ ਨੂਰਾਨੀ ਸੂਰਤ, ਲੰਬੀਆਂ ਲਿੱਟਾਂ, ਲੰਬੀ ਸਫੈਦ ਦਾੜੀ, ਮੈਨੂੰ ਸਿਰਫ ਚਰਨ ਹੀ ਦਿਸਦੇ ਹਨ। ਮੈਨੂੰ ਕੇਵਲ ਚਿਹਰਾ ਨਜ਼ਰ ਆਉਂਦਾ ਹੈ। ਕਿੰਨਾ ਚਮਕਦਾਰ, ਕਿੰਨਾ ਸੁਖਦਾਇਕ, ਕਿੰਨਾ ਪਿਆਰਾ, ਕਿੰਨਾ ਤਸੱਲੀ ਵਾਲਾ। ਉਹ, ਅਸੀਂ ਇਕੱਲੇ ਨਹੀਂ, ਉੱਥੇ ਦੈਵੀ ਲੋਕ ਹਨ, ਅਸੀਂ ਨਹੀਂ ਮਰਦੇ। ਕੀਰਤੀ, ਹਾਂ, ਤੂੰ ਬਚ ਗਈ ਬੇਟੀ। ਸ਼ਹਿਜ਼ਾਦੀ, ਮੈਨੂੰ ਸੁੱਖ ਮਹਿਸੂਸ ਹੁੰਦਾ ਹੈ, ਜਿਵੇਂ ਕਿ ਮੇਰੇ ਦਿਲ ਵਿੱਚੋਂ ਕਿਸੇ ਸੜਦਾ ਕੋਲਾ ਕੱਢ ਲਿਆ ਹੈ। ਅਤੇ ਗੈਬ ਵਿੱਚ ਕੀਰਤੀ ਨੇ ਉਹੀ ਬ੍ਰਹਿਮੰਡੀ ਕਾਰਜ ਵੇਖਿਆ ਜੋ ਉਸਨੇ ਦਰਗਾਹ ਵਿੱਚ ਆਪਣੇ ਪਤੀ ਲਈ ਕੁਰਲਾਉਂਦੀ ਵਿਧਵਾ ਦੀ ਰੂਹ ਨੂੰ ਸ਼ਾਂਤੀ ਦੇਣ ਲਈ ਅਰਦਾਸ ਕਰਦੇ ਹੋਏ ਸੁਪਨੇ ਵਿੱਚ ਵੇਖਿਆ ਸੀ। ਅਤੇ ਉਸ ਹੁਣ ਵੇਖਿਆ ਕਿ ਉਸਨੇ ਪਹਿਲੇ ਸੁਪਨੇ ਵਿੱਚ ਇਸ ਸ਼ਹਿਜ਼ਾਦੀ ਨੂੰ ਹੀ ਹੁਸਨ ਦੇ ਸ਼ਹਿਜ਼ਾਦੇ ਨਾਲੋਂ ਵਿਛੜੀ ਵੇਖਿਆ ਸੀ। ਇਹ ਉਹੀ ਸੀ ਜਿਸ ਨੂੰ ਸੁਪਨੇ ਵਿੱਚ ਉਸ ਅਰਦਾਸ ਕਰਕੇ ਸੁਖੀ ਕੀਤਾ ਸੀ ਅਤੇ ਦਰਗਾਹ ਵਿੱਚ ਜਿਸਦਾ ਪੁਨਰ ਮਿਲਾਪ ਵੇਖਿਆ ਸੀ। ਅਤੇ ਉਸਨੇ ਸਪਸ਼ਟ ਵੇਖਿਆ ਕਿ ਕਿਵੇਂ ਮਾਲਕ ਨੇ ਉਸ ਦੇ ਦੁੱਖਾਂ ਦੇ ਲੰਬੇ ਅਤੇ ਕਸ਼ਟ ਭਰੇ ਭਵਿੱਖ 'ਤੇ ਲਕੀਰ ਫੇਰ ਦਿੱਤੀ ਸੀ। ਜਦੋਂ ਉਸਨੇ ਉਸਦੇ ਕੇਸਾਂ ਨੂੰ ਛੋਇਆ, ਜੀਵਨ ਤੱਤ ਦਾ ਇੱਕ ਕਿਣਕਾ ਉਸਦੇ ਹਿਰਦੇ ਵਿੱਚੋਂ ਨਿਕਲ ਕੇ ਉਸ ਸ਼ਹਿਜ਼ਾਦੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਅਤੇ ਉਸਨੂੰ ਗਮਾਂ ਤੋਂ ਮੁਕਤੀ ਮਿਲ ਗਈ। ਧਿਆਨ ਦੇਣਾ ਜੀ, ਅਸਲੀ ਪਰਉਪਕਾਰ, ਜਦੋਂ ਉਸਨੇ ਉਸ ਦੇ ਕੇਸਾਂ ਨੂੰ ਛੋਇਆ, ਜੀਵਨ ਤੱਤ ਦਾ ਇੱਕ ਕਿਣਕਾ ਉਸਦੇ ਹਿਰਦੇ ਵਿੱਚੋਂ ਨਿਕਲ ਕੇ ਉਸ ਸ਼ਹਿਜ਼ਾਦੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਅਤੇ ਉਸਨੂੰ ਗਮਾਂ ਤੋਂ ਮੁਕਤੀ ਮਿਲ ਗਈ। ਉਸ ਵੇਲੇ ਬਾਰਿਸ਼ ਦੇ ਕੁਝ ਵੱਡੇ ਵੱਡੇ ਕਣੇ ਡਿੱਗੇ। ਉਸ ਵੇਲੇ ਤੱਕ ਪਰਉਪਕਾਰੀ ਦਾ ਸ਼ਹਿਰ ਸੋਕੇ ਦੀ ਮਾਰ ਹੇਠ ਆਇਆ ਹੋਇਆ ਸੀ। ਜਦੋਂ ਉਸਨੇ ਸ਼ਹਿਜ਼ਾਦੀ ਦੇ ਸਿਰ ਉੱਪਰ ਛੋਇਆ, ਨਿਰਮਲ ਬਰਸਾਤ ਦੇ ਦੋ ਤਿੰਨ ਵੱਡੇ ਵੱਡੇ ਕਤਰੇ ਉਸਦੇ ਸਿਰ 'ਤੇ ਪਏ ਅਤੇ ਉਹ ਉਸਦੀਆਂ ਉਂਗਲੀਆਂ ਨੂੰ ਭਿਉਂਦੇ ਗਏ ਜੋ ਕਮਲ ਦੀ ਡੋਡੀ ਵਾਂਗ ਮੀਟੇ ਉਸਨੂੰ ਆਸ਼ੀਰਵਾਦ ਦੇ ਰਹੇ ਸਨ ਅਤੇ ਉਹ ਬੇਖੁਦ ਹੋ ਗਏ। ਉਸ ਬੇਖੁਦੀ ਵਿੱਚ ਪੈਗੰਬਰ ਉਸਦੇ ਸਾਹਮਣੇ ਆਇਆ ਅਤੇ ਉਸਨੂੰ ਕਿੱਲਾਂ ਦੇ ਨਿਸ਼ਾਨ ਵਿਖਾਏ। ਪੈਗੰਬਰ ਨੇ ਉਸਨੂੰ ਦੱਸਿਆ ਕਿ ਇਸ ਤਰ੍ਹਾਂ ਰੋਗੀ ਵੱਲ ਕੀਤੇ ਜਾਂਦੇ ਹਨ। ਅਤੇ ਉਸ ਵੱਲ ਹੱਥ ਕੀਤਾ ਜਿੱਥੇ ਕੀਰਤੀ ਨੂਰਾਨੀ ਲਿਬਾਸ ਵਿੱਚ ਖਲੋਤਾ ਸੀ ਅਤੇ ਪੈਗੰਬਰ ਨੇ ਉਸ ਵੱਲ ਇਸ਼ਾਰਾ ਕਰਕੇ ਉਸਨੂੰ ਕਿਹਾ, ਤੂੰ ਜੋ ਪੀੜਤ ਹੈ ਉੱਠ ਅਤੇ ਘੱਟ ਦੁਖੀ ਹੋ ਅਤੇ ਉਸਨੂੰ ਸੂਲੀ ਦੇ ਦੁੱਖ ਤੋਂ ਬਚਾ ਲੈ, ਕਿਉਂ ਜੋ ਤੈਨੂੰ ਬਚਾਏਗਾ ਉਸਨੂੰ ਬਦਲੇ ਵਿੱਚ ਜ਼ਰੂਰ ਕਸ਼ਟ ਚਾਲਣਾ ਪਵੇਗਾ। ਇਸ ਨਜ਼ਾਰੇ ਨੂੰ ਵੇਖ ਕੇ ਉਹ ਆਪਣੀ ਆਤਮਾ ਦੇ ਨਵੇਂ ਚੋਗੇ ਵਿੱਚ ਜਾਗ ਉੱਠੀ। ਉਸਨੇ ਮਹਿਸੂਸ ਕੀਤਾ ਕਿ ਉਹ ਇੱਕ ਫਰਿਸ਼ਤਾ ਸੀ ਅਤੇ ਉਹ ਜਵਾਨ ਸ਼ਹਿਜ਼ਾਦਾ ਉਸਦੇ ਨਾਲ ਰੂਹਾਨੀ ਮੰਡਲ ਵਿੱਚ ਖਲੋਤਾ ਸੀ ਅਤੇ ਦੋਵੇਂ ਪੁਨਰ ਮਿਲਾਪ ਦੀ ਅਗੰਮੀ ਮਿਹਰ ਅਧੀਨ ਕਿਰਤੀ ਦੇ ਚਮਕਦੇ ਚਿਹਰੇ ਵੱਲ ਵਿਸਮਾਦੀ ਭਗਤੀ ਭਾਵਨਾ ਨਾਲ ਵੇਖ ਰਹੇ ਸਨ। ਹਾਂਜੀ, ਉਸਨੇ ਮਹਿਸੂਸ ਕੀਤਾ ਕਿ ਉਹ ਇੱਕ ਫਰਿਸ਼ਤਾ ਸੀ ਅਤੇ ਉਹ ਜਵਾਨ ਸ਼ਹਿਜ਼ਾਦਾ ਉਸਦੇ ਨਾਲ ਰੂਹਾਨੀ ਮੰਡਲ ਵਿੱਚ ਖਲੋਤਾ ਸੀ ਅਤੇ ਦੋਵੇਂ ਪੁਨਰ ਮਿਲਾਪ ਦੀ ਅਗੰਮੀ ਮਿਹਰ ਅਧੀਨ ਕਿਰਤੀ ਦੇ ਚਮਕਦੇ ਚਿਹਰੇ ਵੱਲ ਵਿਸਮਾਦੀ ਭਗਤੀ ਭਾਵਨਾ ਨਾਲ ਵੇਖ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।